ਵਾਹਿਗੁਰੂ ਸਾਹਿਬ ਜੀ ਖਾਨ ਪਾਨ ਨਿਤ ਕਰਨ ਬਿਹਾਰਾ ਹਿਤ ਵਿਨੋਦ ਬਨਤਾ ਸੰਗਧਾਰਾ ਕਰਨ ਉਪਾਏ ਸੁ ਦਰਬ ਉਪਾਵਨ ਅਲਜ ਅਸੁਭ ਸੁਭ ਕਰਮ ਕਮਾਵਨ ਖਾਨ ਪਾਨ ਨਿਤ ਕਰਨ ਬਿਹਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਚੱਲ ਰਹੀ ਲੜੀ ਵਾਰ ਕਥਾ ਵਿੱਚ ਸ਼ਰਵਣ ਕੀਤਾ ਹੈ ਕਿ ਮੁਲਾਣੇ ਨੂੰ ਉਪਦੇਸ਼ ਦਿੱਤਾ ਗੁਰਾਂ ਨੇ। ਸੋ ਇਸ ਤਰੀਕੇ ਨਾਲ ਉਹ ਸ਼ਬਦ 5 ਸਾਲ 6 ਸਾਲ ਦੀ ਉਮਰ ਵਿੱਚ ਯੱਕ ਕਰਜ ਗੁਫਤਮ ਪੇਸ ਤੋਂ ਦਰ ਗੋਸਕੁਨ ਕਰਤਾਰ ਮਹਾਰਾਜ ਨੇ ਬਚਨ ਕੀਤਾ ਸੀ। ਇਹ ਦੁਨੀਆਂ ਜਿਹਨੂੰ ਮੁਕਾਮ ਮੰਨਦੇ ਆ, ਪੱਕੀ ਮੰਨਦੇ ਆ, ਫਾਨੀ ਹੈ। ਇਹ ਗੱਲ ਦਿਲ ਦੇ ਅੰਦਰ ਵਿਚਾਰ ਕੇ ਦੇਖ, ਕਿਉਂਕਿ ਜਦੋਂ ਤੇਰੇ ਕੇਸ ਆ ਕੇ ਪਕੜੇਗਾ ਅਜ਼ਰਾਈਲ ਫਰੇਸਤਾ, ਤੇਰੀ ਜੋ ਹਰ ਰੋਜ਼ ਦੀ, ਕਿਉਂਕਿ ਸਮਝ ਵਿੱਚ ਆਉਂਦੀ ਆ ਗੱਲ ਕਿ ਅੰਤ ਨੂੰ ਕੋਈ ਵੀ ਬੰਦਾ ਸਾਥ ਨਹੀਂ ਦੇਵੇਗਾ, ਕਿਉਂਕਿ ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੌਤ ਦਾ ਦੇਵਤਾ ਹੈ ਤੁਹਾਡਾ ਅਜ਼ਰਾਈਲ। ਉਸ ਲਿਖਤ ਮੁਤਾਬਕ ਹੀ ਤੈਨੂੰ ਕਹਿੰਦਾ ਹਾਂ ਕਿ ਤੂੰ ਉਦੋਂ ਆਪਣਾ ਬਚਾਅ ਕਿਸ ਤਰ੍ਹਾਂ ਕਰੇਗਾ। ਜਦੋਂ ਮਹਾਰਾਜ ਨੇ ਕਾਫੀ ਵਿਸਥਾਰ ਦੇ ਵਿੱਚ ਸਮਝਾਇਆ, ਸੋ ਉਸ ਵਕਤ ਜਿਵੇਂ ਕਹੀਏ ਵੀ ਗੱਲ ਦਾ ਐਕਸ਼ਨ ਕੀ ਹੋਣਾ, ਰਿਐਕਸ਼ਨ ਹੀ ਹੁੰਦਾ। ਪਹਿਲਾਂ ਤਾਂ ਕਲਯੁੱਗ ਹੈ, ਕਲਯੁੱਗ 'ਚ ਜਿਹੜੇ ਬੰਦੇ ਤਾਂ ਕੁਛ ਜਾਣਦੇ ਨੇ, ਜਿਨ੍ਹਾਂ ਨੂੰ ਗਿਆਨ ਹੈ, ਸੋਝੀ ਹੈ, ਸਾਰਾ ਪਤਾ, ਉਹਨੂੰ ਤਾਂ ਲੋਕ ਕਹਿੰਦੇ ਤੈਨੂੰ ਕੁਛ ਪਤਾ ਹੀ ਨਹੀਂ। ਅਤੇ ਜਿਹਨੂੰ ਕੁਛ ਵੀ ਨਹੀਂ ਪਤਾ ਉਹਨੂੰ ਕਹਿੰਦੇ ਵਿਦਵਾਨ ਹੈ। ਜਿਵੇਂ ਅੱਜ ਦੇ ਯੁੱਗ ਦੇ ਅੰਦਰ ਚੱਲਦਾ ਸਭ ਕੁਛ, ਜਿਹੜੇ ਇਹਨੂੰ ਪਤਾ ਹੀ ਕੱਖ ਨਹੀਂ, ਜਿਹੜੇ ਬੰਦੇ ਨੂੰ ਕੋਈ ਬਾਣੀ ਵੀ ਕੰਠ ਨਹੀਂ, ਉਹ ਬੰਦਾ ਵੀ ਕਹਿੰਦਾ ਮੇਰੇ ਵਰਗਾ ਕੋਈ ਵਿਦਵਾਨ ਨਹੀਂ। ਸੋ ਇਸ ਕਰਕੇ ਸਾਡੀ ਭਾਸ਼ਾ ਵਿੱਚ ਉਹਨੂੰ ਕਹਿੰਦਾ ਵਿਚਾਰਾ ਬਹੁਤ ਗਰੀਬ ਹੈ, ਸ਼ਰਧਾ ਪੱਖੋਂ ਤਰਸ ਹੀ ਆਉਂਦਾ ਇਹਦੇ 'ਤੇ ਵੀ ਇਹ ਬੰਦੇ ਦਾ ਬਣੇਗਾ ਕੀ, ਸੱਚੇ ਪਾਤਸ਼ਾਹ ਤਰੂਗਾ ਵੀ ਕਿ ਐਂ ਡੁੱਬ ਜਾਊਗਾ, ਹੈ ਤਾਂ ਸਾਡਾ ਹੀ। ਡੁੱਬਦਿਆਂ ਦੇਖ ਕੇ ਦੁੱਖ ਵੀ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਮਾਇਆ ਦਾ ਕੀੜਾ ਹੈ, ਇਹਨੇ ਤਾਂ ਡੁੱਬ ਹੀ ਜਾਣਾ, ਕਿਉਂਕਿ ਸ਼ਰਧਾ ਤਾਂ ਹੈ ਹੀ ਨਹੀਂ ਇਹਦੇ ਮਨ 'ਚ। ਇਸੇ ਤਰ੍ਹਾਂ ਮਲਾਣੇ ਨੇ 7 ਬਚਨ ਕਹਿਣ ਦੀ ਬਜਾਏ ਕਹਿਤਾ, ਕਹਿੰਦਾ ਤੁਸੀਂ ਹੁਣੇ ਹੀ ਬਜ਼ੁਰਗਾਂ ਵਾਲੀਆਂ ਗੱਲਾਂ ਕਰੀ ਜਾਂਦੇ ਹੋ, ਬਚਪਨ ਹੈ, ਖੇਡੋ ਮੱਲੋ ਮੌਜਾਂ ਕਰੋ, ਕਿਸ਼ੋਰ ਅਵਸਥਾ ਖਾਣ ਪੀਣ ਦੀ ਹੁੰਦੀ ਹੈ, ਜਵਾਨੀ 'ਚ ਇਨਸਾਨ ਦਾ ਵਿਆਹ ਸ਼ਾਦੀ ਹੁੰਦੀ ਹੈ, ਫਿਰ ਜਾ ਕੇ ਬੁੱਢਾ ਹੋ ਜਾਂਦਾ ਜਦੋਂ, ਉਦੋਂ ਹੀ ਗੱਲਾਂ ਕਰੀਦੀਆਂ ਹੁੰਦੀਆਂ ਨੇ। ਉਲਟਾ ਸਮਝਾਉਣ ਲੱਗ ਪਿਆ ਮਹਾਰਾਜ ਜੀ ਨੂੰ ਵੀ ਆਪਣੇ ਰਿਸ਼ਤੇਦਾਰ ਹੁੰਦੇ ਨੇ, ਬਾਲ ਬੱਚੇ ਹੁੰਦੇ ਨੇ। ਮਹਾਰਾਜ ਹੁਣ ਬੜਾ ਟਕਾ ਕੇ ਜਵਾਬ ਦੇਣ ਲੱਗੇ ਨੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੇ ਸ਼ਬਦ ਦਾ ਜੋ ਉਚਾਰਨ ਕੀਤਾ ਹੈ ਇਹਦੇ ਅਰਥ ਵਿਸਥਾਰ ਨਾਲ ਕਵੀ ਜੀ ਨੇ ਆਪ ਹੀ ਅੱਗੇ ਵਾਰਤਕ ਦੇ ਵਿੱਚ ਕੀਤੇ ਨੇ, ਚੁਕਾਵ ਰੂਪ ਦੇ ਵਿੱਚ ਕੀਤੇ ਨੇ। ਸੋ ਉਹਨੂੰ ਵਾਰਤਕ ਰੂਪ ਚ ਸੁਣਾਂਗੇ। ਆਓ ਸਤਿਗੁਰੂ ਜਿਵੇਂ ਕਿਰਪਾ ਕਰਦੇ ਨੇ ਉਪਦੇਸ਼ ਸਾਰੀ ਦੁਨੀਆਂ ਨੂੰ ਸਾਂਝਾ ਉਪਦੇਸ਼ ਕਰਦੇ ਨੇ। ਹਰੇਕ ਬੰਦੇ ਦਾ ਹੀ ਇਹ ਪ੍ਰਸ਼ਨ ਹੁੰਦਾ ਕਿ ਹੁਣ ਅੰਮ੍ਰਿਤ ਹਲੇ ਕੀ ਛਕਣਾ, ਬੁੜੇ ਹੋ ਕੇ ਛਕਾਂਗੇ। ਇਹਨੂੰ ਕਹਿੰਦੇ ਕੁਮੱਤ, ਖੋਟੀ ਬੁੱਧੀ। ਖੋਟੀ ਬੁੱਧੀ ਤਾਂ ਆਉਂਦੀ ਹੈ ਜਿਵੇਂ ਮਹਾਰਾਜ ਨੇ ਬਚਨ ਕੀਤਾ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਬੰਦੇ ਦੇ ਅੰਦਰ ਔਗਣ ਹੁੰਦੇ ਨੇ ਉਨੀਆਂ ਜੰਜੀਰਾਂ ਬਣ ਕੇ ਉਹਦੇ ਗਲ ਪੈ ਜਾਂਦੀਆਂ ਨੇ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਉਹੀ ਸਾਡੇ ਭਰਾ ਨੇ, ਉਹੀ ਸਾਡੇ ਵੀਰ ਨੇ ਸ਼ੁਭ ਗੁਣ। ਅਤੇ ਸਾਡੇ ਔਗਣ, ਸਾਡੇ ਪਾਪ, ਇਹ ਸਾਡੇ ਦੁਸ਼ਮਣ ਨੇ, ਸਾਡੀ ਬੁੱਧੀ ਨੂੰ ਗਲਤ ਪਾਸੇ ਦੇਣ ਦੇ ਪ੍ਰੇਰਨਾ ਕਰਦੇ ਨੇ। ਅਤੇ ਜਦੋਂ ਤੱਕ ਤੁਹਾਨੂੰ ਅਸਲੀਅਤ ਪਤਾ ਲੱਗਦੀ ਉਦੋਂ ਤੱਕ ਜ਼ਿੰਦਗੀ ਲੰਘ ਜਾਂਦੀ ਹੈ। ਸੋ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਇਹ ਨਹੀਂ ਕੋਸ਼ਿਸ਼ ਕੀਤੀ ਅਸੀਂ ਕਿ ਐਵੇਂ ਫੋੜ ਫੜੱਕੇ ਮਾਰੀਏ ਜਾਂ ਕੋਈ ਗੱਲ ਝੂਠ ਬੋਲ ਦਈਏ। ਸਾਡੀ ਸੰਗਤ ਹੈ, ਸਾਡੀ ਕੌਮ ਹੈ, ਸਾਡੇ ਸਤਿਗੁਰ ਨੇ, ਸਾਡਾ ਘਰ ਹੈ, ਸਾਡੇ ਆਪਣੇ ਛੋਟੇ ਬੱਚੇ ਨੇ, ਭੈਣਾਂ ਵੀਰ ਬਜ਼ੁਰਗ ਸਾਡੇ ਆਪਣੇ ਨੇ। ਅਸੀਂ ਕਦਾਚਿਤ ਨਹੀਂ ਚਾਹੁੰਦੇ ਕਿ ਗਲਤ ਪਾਸੇ ਜਾਣ ਜਾਂ ਇਹਨਾਂ ਨੂੰ ਕੋਈ ਭੁਲੇਖਾ ਲੱਗੇ ਜਾਂ ਕੋਈ ਧੋਖਾ ਖਾ ਜਾਣ। ਸਤਿਗੁਰੂ ਮਹਾਰਾਜ ਵੀ ਇਹੀ ਚਾਹੁੰਦੇ ਨੇ, ਕਿਸੇ ਨੂੰ ਧੋਖਾ ਨਾ ਹੋਵੇ, ਭੁਲੇਖਾ ਨਾ ਲੱਗੇ। ਸਹੀ ਮਾਰਗ ਹਰੇਕ ਨੂੰ ਮਿਲਣਾ ਚਾਹੀਦਾ। ਆਓ ਗੁਰੂ ਨਾਨਕ ਦੇਵ ਜੀ ਸਹੀ ਮਾਰਗ ਬਖਸ਼ਿਸ਼ ਕਰਦੇ ਨੇ। ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਜੀ ਖਾਨ ਪਾਨ ਨਿਤ ਕਰਨ ਬਿਹਾਰਾ।
ਹੁਣ ਸਤਿਗੁਰੂ ਮਹਾਰਾਜ ਨੇ ਕੱਲ ਦੱਸਿਆ ਸੀ ਵੀ ਉਮਰ ਬੰਦੇ ਦੀ ਕਿਵੇਂ ਕਿਵੇਂ ਲੰਘਦੀ ਹੈ। 100 ਸਾਲ ਉਮਰ ਹੈ, 50 ਸਾਲ ਤਾਂ ਨੀਂਦ ਵਿੱਚ ਬਤੀਤ ਹੋਏ ਨੇ, ਇਸੇ ਤਰ੍ਹਾਂ 15 ਸਾਲ ਅਣਜਾਣਪੁਣੇ ਚ, ਬਾਲਪੁਣੇ ਚ। ਸੋ 80 ਸਾਲ ਤੋਂ ਵੱਧ ਜਾਂਦੀ ਜਿਹੜੀ ਉਹ ਅੱਖਾਂ ਤੋਂ ਦਿਖਦਾ ਨਹੀਂ ਹੈ, ਵਿਆਕੁਲਤਾ, ਇੰਦਰੀਆਂ ਦੀ ਕਮਜ਼ੋਰੀ ਹੋਣੀ, ਨੈਨੀ ਨੀਰਬ ਹੈ, ਨੈਨੋ ਨੀਰਬ ਹੈ, ਤਨਖੀਨਾ ਆਦਿਕ ਦੀ ਅਵਸਥਾ, ਦੇਹ ਦੀ ਕਿਰਿਆ ਕਰਨੀ ਔਖੀ ਹੋ ਜਾਂਦੀ ਹੈ। ਕੁਛ ਕੁ ਉਮਰ ਰਹਿ ਗਈ ਜਿਹੜੀ ਉਹ ਗੰਦਗੀ ਚ ਨਿਕਲ ਜਾਂਦੀ ਹੈ ਬਚਪਨ ਵਿੱਚ, ਇਸ ਤਰ੍ਹਾਂ ਬੁਢੇਪੇ ਵਿੱਚ ਵੀ ਕਿਰਿਆ ਨਹੀਂ ਸੰਭਾਲ ਹੁੰਦੀ, ਬਹੁਤ ਸਾਰਾ ਕੁਛ ਹੁੰਦਾ। ਖਾਣੇ ਪੀਣੇ ਵਿੱਚ ਹੀ ਰੋਜ਼ ਵਿਹਾਰ ਕਰਦਾ, ਖਾਣ ਪੀਣ ਚ ਪਾਠ ਕਰਨਾ ਹੋਵੇ ਤੇਜ਼ ਕਰਦਾ, ਘੜੀ ਵੱਲ ਦੇਖੀ ਜਾਂਦਾ, ਅੱਜ ਮੈਂ ਇੰਨੀ ਛੇਤੀ ਪਾਠ ਕਰ ਲਿਆ। ਰੋਟੀ ਖਾਣੀ ਹੋਵੇ ਜੇ ਕਹੋ ਛੇਤੀ ਖਾ ਲੈ, ਰੋਟੀ ਤਾਂ ਸਵਾਦ ਨਾਲ ਖਾਣ ਦਿਓ, ਫਿਰ ਸਵਾਦ ਨਾਲ, ਪਾਠ ਨਹੀਂ ਸਵਾਦ ਨਾ ਕਰਨਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੀ ਉਮਰ ਸਾਡੀ ਹੈ ਉਹ ਖਾਣ ਪੀਣ ਵਿਹਾਰਾਂ ਵਿੱਚ ਲੰਘ ਜਾਂਦੀ ਹੈ।
ਇਹ ਵਿਨੋਦ ਬਨਤਾ ਸੰਗ ਧਾਰਾ।
ਸੋ ਵਿਨੋਦ ਜਿਹੜੇ ਨੇ ਕੌਤਕ ਪੁੱਤਰ ਨਾਲ, ਇਸਤਰੀ ਨਾਲ, ਪਰਿਵਾਰ ਨਾਲ ਹਾਸੇ ਖੇਡੇ, ਮਹਾਰਾਜ ਉਚਾਰਨ ਕਰਦੇ ਨੇ ਬਾਣੀ ਚ ਖੀਲੈ, ਬਿਕਸੈ, ਤੇਤੋ, ਸੋਗ। ਜਿੰਨਾ ਜ਼ਿਆਦਾ ਖੇਡਦਾ ਬਿਕਸਦਾ ਨਾ, ਇੰਨਾ ਹੀ ਸੋਗ ਪੈਦਾ ਹੋਣਾ। ਇਸ ਕਰਕੇ ਵੈਦੋ ਨਾ ਬਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਜਨਮ ਪਿਤਾ ਲੋਕ ਸੁਤਬੰਤਾ, ਕੋਈ ਨਾ ਕਿਸ ਕੀ ਧਰਿਆ, ਕੋਈ ਨਹੀਂ ਕਿਸੇ ਦਾ ਹੈ। ਆਪੇ ਬੀਜ ਆਪੇ ਹੀ ਖਾਓ, ਆਪਣਾ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਆ।
ਕਰਨ ਉਪਾਏ ਸੋ ਦਰਬ ਉਪਾਵਨ।
ਪੈਸੇ ਨੂੰ ਪੈਦਾ ਕਰਨ ਦਾ ਹੀ ਉਪਾਅ ਸੋਚਦਾ, 24 ਘੰਟੇ ਦਿਮਾਗ ਚੱਲਦਾ ਓ, ਕਿੱਥੋਂ ਜ਼ਿਆਦਾ ਬਣਨਗੇ, ਕਿਵੇਂ ਬਣਨਗੇ, ਕਿੱਥੋਂ ਬੱਚਤ ਹੋਵੇਗੀ, ਕਾਹਦੀ ਬੱਚਤ ਹੋਵੇਗੀ। ਬਹੁਤ ਐਸੀਆਂ ਗੱਲਾਂ ਸੋਚਦਾ ਕਿ ਇੱਥੋਂ ਵੀ ਥੋੜ੍ਹੇ ਜਿਹੇ ਪੈਸੇ ਬਚ ਜਾਣ, ਉੱਥੋਂ ਵੀ ਬਚ ਜਾਣ, ਉੱਥੋਂ ਵੀ ਬਚ ਜਾਣ। ਸੋ ਇੱਥੇ ਤਾਂ ਚਲੋ ਮਾੜਾ ਜਿਹਾ ਪਤਾ ਨਹੀਂ ਕੀ ਹਿਸਾਬ ਹੈ, ਇੰਡੀਆ ਹਰੇਕ ਦੇ ਕੋਲ ਮੋਬਾਈਲ ਫੋਨ, ਉਹ ਹਰੇਕ ਨੂੰ ਮਿਸ ਕਾਲ ਹੀ ਕਰਦੇ ਨੇ ਇੱਕ ਦੂਜੇ ਨੂੰ, ਮੇਰੇ ਨਾਲ ਪੈਸੇ ਪੈ ਜਾਣ ਕਿਤੇ, ਉੱਥੋਂ ਵੀ 10 ਪੈਸੇ ਬਚ ਜਾਣ, ਉੱਥੋਂ ਵੀ 10 ਪੈਸੇ ਬਚ ਜਾਣ। ਹਰੇਕ ਚੀਜ਼ 'ਚੋਂ ਸਾਰੀ ਜ਼ਿੰਦਗੀ ਕਮਾ ਕਮਾ ਕੇ ਜਿਹੜੇ ਮਹਿਲ ਪਾਏ ਹੋਏ ਨੇ ਆਪਾਂ ਨੂੰ ਪਤਾ ਹੀ ਹੈ, ਮਹਿਲ ਵੀ ਨਹੀਂ ਪਾਉਣੇ। ਮਹਾਰਾਜ ਕਹਿੰਦੇ ਨੇ ਇੰਨਾ ਦਿਮਾਗ ਪੈਸੇ ਉੱਤੇ ਹੀ ਲੜਾਤਾ, ਅਤੇ ਉੱਧਰ ਲਾਉਣਾ ਸੀ ਨਾ ਜਿੱਧਰੋਂ ਮੁਕਤ ਹੋਣਾ ਸੀ, ਬੰਧਨ ਕੱਟਣੇ ਸੀ, ਆਨੰਦ ਆਉਣਾ ਸੀ, ਉੱਧਰ ਨੂੰ ਲਾਇਆ ਹੀ ਨਹੀਂ ਦਿਮਾਗ। ਦਿਮਾਗ ਦੀ ਵਰਤੋਂ, ਸਰੀਰ ਦੀ ਵਰਤੋਂ, ਜ਼ਬਾਨ ਦੀ ਵਰਤੋਂ ਸਾਰੀ ਗਲਤ ਪਾਸੇ ਨੂੰ ਕੀਤੀ ਹੈ।
ਅਲੱਜ ਅਸ਼ੁਭ ਸ਼ੁਭ ਕਰਮ ਕਮਾਵਨ,
ਪੈਸੇ ਵਾਸਤੇ ਨਿਰਲੱਜ ਬੇਸ਼ਰਮੀ ਦੇ ਕਰਮ ਕਰਦਾ, ਅਸ਼ੁਭ ਕਰਮ ਕਰਦਾ, ਅਤੇ ਸ਼ੁਭ ਕਰਮ ਜਿਹੜਾ ਹੈ ਉਹਨੂੰ ਛੱਡ ਦਿੰਦਾ। ਇਹੋ ਜਿਹੇ ਨਿਰਲੱਜ ਕਰਮ ਇੱਕ ਕਰੜੇ ਹੋ ਕੇ ਕਹਿਣੇ ਪੈਂਦੇ ਸਾਨੂੰ ਵੀ, ਜੇ ਨਾ ਕਰੜੇ ਹੋ ਕੇ ਕਹੀਏ ਫਿਰ ਖਹਿੜਾ ਨਹੀਂ ਛੱਡਦੇ ਜੀ। ਉਹ ਫਲਾਨੀ ਚੀਜ਼ ਵੇਚਣ ਨਾਲ ਬੜਾ ਪੈਸਾ, ਇਹ ਨਹੀਂ ਦੇਖਦਾ ਕਿ ਉਹ ਲੇਖਾ ਕਿੱਡਾ ਭੈੜਾ ਖੜਾ ਹੋ ਗਿਆ ਅੱਗੇ। ਪੈਸਾ ਤਾਂ ਛੱਡ ਜਾਣਾ ਉਰੇ, ਲੇਖਾ ਲੈ ਜਾਣਾ ਨਾਲ। ਇਸ ਕਰਕੇ ਹਰ ਇੱਕ ਚੀਜ਼ ਦਾ ਧਿਆਨ ਰੱਖਣਾ। ਜਿਉਂ ਤਾਂ ਬਹੁਤ ਸਾਰੇ ਲੋਕ, ਉਹਨਾਂ ਨੂੰ ਅਸੀਂ ਊਂ ਬੇਨਤੀ ਵੀ ਕਰਦੇ ਵੀ ਅੰਮ੍ਰਿਤਧਾਰੀ ਹੋ ਕੇ ਇਹ ਸਟੋਰਾਂ 'ਤੇ ਤੰਬਾਕੂ ਵੇਚਣਾ, ਇਹ ਮੀਟ ਵੇਚਣਾ, ਉਹ ਤਾਂ ਫਿਰ ਭਾਈ ਮਤੀ ਦਾਸ ਉਹਨਾਂ ਨੂੰ ਵੀ ਕਹਿੰਦੇ ਸੀ ਥੋੜ੍ਹਾ ਜਿਹਾ ਤੰਬਾਕੂ ਖਾ ਲਓ, ਦੇਖੋ ਫਿਰ ਤੁਹਾਨੂੰ ਸੂਬੇ ਬਣਾ ਦਿਆਂਗੇ, ਆਵਾਜ਼ ਦੇ ਦਿਆਂਗੇ, ਥੋੜ੍ਹੀ ਦਾੜ੍ਹੀ ਕਟਾ ਲਓ। ਇੰਨੀ ਉਹ ਗੱਲ ਸੀ ਨਾ, ਸਾਹਿਬਜ਼ਾਦਿਆਂ ਨੂੰ ਵੀ ਢੇਰ ਲਾਤੇ ਸੀ ਮੋਹਰਾਂ ਦੇ ਕਿ ਇੱਕ ਵਾਰੀ ਆ ਸਾਡਾ ਕੁੱਠਾ ਮਾਸ ਖਾ ਲਓ, ਇੱਕ ਵਾਰ ਤੁਸੀਂ ਸਾਡੇ ਬਣ ਜਾਓ, ਫਿਰ ਦੇਖੋ ਤੁਹਾਨੂੰ ਬੇਗਮਾਂ ਮਿਲਣਗੀਆਂ, ਹੂਰਾਂ ਪਰੀਆਂ ਉੱਥੇ ਮਿਲਣਗੀਆਂ, ਰਾਜ ਮਿਲੇਗਾ। ਅਤੇ ਜੇ ਐਂ ਕਰਨਾ ਸੀ ਫਿਰ ਅਸੀਂ ਤਾਂ ਉਹਨਾਂ ਨੂੰ ਲਾਜ ਹੀ ਲਾਤੀ, ਵੱਡੇ ਸਾਹਿਬਜ਼ਾਦਿਆਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ। ਸਿੱਖ ਇੱਕ ਗੱਲ ਕਹਿੰਦਾ ਸੱਚੇ ਪਾਤਸ਼ਾਹ, ਰੋਟੀ ਇੱਕ ਟਾਈਮ ਦੇ ਦੀ ਪਰ ਦਹੀਂ ਇੱਜ਼ਤ ਦੀ ਅਤੇ ਧਰਮ ਦੇ ਨਾਲ ਕਮਾਈ ਹੋਈ ਕਮਾਈ ਦੀ ਰੋਟੀ ਦਹੀਂ। ਇਹ ਨਹੀਂ ਕਿ ਆਪਾਂ ਧਰਮ ਨੂੰ ਛੱਡ ਕੇ ਰੋਟੀ ਲੈਣੀ ਆ, ਫਿਰ ਲੋੜ ਨਹੀਂ, ਫਿਰ ਵਾਪਸ ਉੱਥੇ ਚੱਲਦੇ ਹਾਂ। ਧਰਮ ਨਹੀਂ ਛੱਡਣਾ ਆਪਣਾ, ਕਿਉਂਕਿ ਸ਼ਹੀਦੀਆਂ ਦਾ ਮਹੀਨਾ ਚੱਲ ਰਿਹਾ, ਇਹਨਾਂ ਮਹੀਨਿਆਂ ਦੇ ਵਿੱਚ ਕਿੰਨੀ ਕੁਰਬਾਨੀ ਖਾਲਸੇ ਨੇ ਕੀਤੀ ਆ ਜੇ ਵਿਚਾਰ ਕੇ ਵੇਖੀਏ। ਇਸ ਕਰਕੇ ਪੈਸਾ ਕਿਸਮਤ ਦਾ ਹੁੰਦਾ, ਪੈਸਾ ਨਹੀਂ ਕਿਸਮਤ ਵਿੱਚ ਤਾਂ ਸ਼ਬਦ ਨਾਲ ਕਮਾਈ ਕਰੋ, ਮੂਲ ਮੰਤਰ ਦਾ ਅਭਿਆਸ ਕਰਕੇ ਬੇਨਤੀ ਕਰੋ, ਮਹਾਰਾਜ ਕਿਰਪਾ ਕਰੋ, ਗੁਜਰਾਨ ਔਖਾ ਹੈ। ਸਤਿਗੁਰੂ ਮਹਾਰਾਜ ਨੇ ਬੇਅੰਤ ਸ਼ਬਦ ਬਾਣੀ 'ਚ ਉਚਾਰਨ ਕੀਤੇ ਨੇ, ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਬਖਸ਼ਿਸ਼ਾਂ ਕੀਤੀਆਂ ਨੇ। ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭੂ ਦੇ ਸਿਮਰਨ ਨਾਲ ਸਾਰਾ ਕੁਝ ਸਿੱਖ ਨੇ ਲੈਣਾ। ਇੱਕ ਵਾਰ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ ਕਿ ਸੱਚੇ ਪਾਤਸ਼ਾਹ, ਜਿਹੜੀ ਅਸੀਂ ਮਾਇਆ ਲਈ ਸ਼ਬਦ ਪੜ੍ਹਦੇ ਹਾਂ, ਇਹ ਵੀ ਤੁਹਾਡੇ ਭਾਣੇ ਤੋਂ ਬਾਹਰ ਤਾਂ ਨਹੀਂ, ਫਿਰ ਤੁਸੀਂ ਕਹਿੰਦੇ ਜੋ ਲਿਖਿਆ ਉਹੀ ਮਿਲਣਾ, ਕਿਤੇ ਗਲਤੀ ਤਾਂ ਨਹੀਂ ਕਰੀ ਜਾਂਦੇ? ਸਤਿਗੁਰੂ ਕਹਿੰਦੇ ਜਿਹੜਾ ਸ਼ਬਦ ਰਾਹੀਂ ਤੁਸੀਂ ਕੁਛ ਵੀ ਲੈਂਦੇ ਹੋ, ਮੇਰੇ ਰਾਹੀਂ ਹੀ ਲੈਂਦੇ ਹੋ, ਸ਼ਬਦ ਮੈਂ ਹੀ ਹਾਂ। ਇਸ ਕਰਕੇ ਸ਼ਬਦ ਦੇ ਰਾਹੀਂ ਜੋ ਲੈਣਾ, ਲੇਖਾ ਇੰਨਾ ਨਾ ਵਧਾ ਲਈਏ ਕਿ ਲੇਖਾ ਦੇਣਾ ਵੀ ਔਖਾ ਹੋ ਜਾਵੇ ਸਾਡੀਆਂ ਕੁੜਾਂ ਨੂੰ, ਸਾਡੀ ਔਲਾਦ ਨੂੰ। ਇਸ ਕਰਕੇ ਐਸੇ ਲੇਖੇ ਵਿੱਚ ਨਾ ਪਈਏ ਜਿਹਦੇ ਨਾਲ ਸਾਨੂੰ ਇੰਨੀ ਮਾਰ ਪਵੇ ਕਿ ਝੱਲੀ ਵੀ ਨਾ ਜਾਵੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹੀ ਕਰਮ ਕਰੋ ਜਿਹੜਾ ਕਰਮ ਸਾਨੂੰ ਗੁਰਾਂ ਨੇ ਕਿਹਾ, ਅਤੇ ਜਿਹੜਾ ਕਰਮ ਨਹੀਂ ਕਿਹਾ ਉਹ ਕਰਮ ਛੱਡ ਦੇਈਏ, ਅਤੇ ਜੇ ਨਹੀਂ ਛੱਡਣਾ ਫਿਰ ਇਹਦਾ ਮਤਲਬ ਆਪਾਂ ਸਿੱਧੇ ਤੌਰ 'ਤੇ ਨਹੀਂ ਵਿਦਾਵਾ ਦਿੱਤਾ, ਅਸਿੱਧੇ ਤੌਰ 'ਤੇ ਤਾਂ ਵਿਦਾਵਾ ਹੀ ਦਿੱਤਾ ਹੋਇਆ। ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਗਰੀਬੀ ਦੀ ਗੱਲ ਚੱਲਦੀ ਹੈ, ਪੈਸੇ ਦੀ ਗੱਲ ਚੱਲਦੀ ਹੈ, ਅੱਜ ਜਿਨ੍ਹਾਂ ਮਹਾਂਪੁਰਖਾਂ ਦੀ ਤੁਸੀਂ ਗੱਲ ਕਰਦੇ ਰਹਿੰਦੇ ਹੋ, ਬਾਬਾ ਜਰਨੈਲ ਸਿੰਘ ਜੀ ਖਾਲਸਾ, ਕਦੇ ਉਹਨਾਂ ਦੇ ਜੀਵਨ ਬਾਰੇ ਦੇਖਿਆ? ਹਾਲੇ ਤੱਕ ਉਹਨਾਂ ਦਾ ਘਰ ਨਹੀਂ ਬਣਿਆ ਹੋਇਆ, ਕਿੱਕਰਾਂ ਹੀ ਖੜੀਆਂ ਹੋਣਗੀਆਂ ਉੱਥੇ ਹਲੇ ਵੀ। ਉਹਨਾਂ ਨੇ 24-24 ਘੰਟੇ ਬਾਅਦ ਅੱਧੀ ਰੋਟੀ ਤੇ ਗੁਜ਼ਾਰਾ ਕੀਤਾ ਸੀ। ਰੋਟੀ ਖਾਣ ਨੂੰ ਸੀ, ਸਾਹਮਣੇ ਮਹਾਰਾਜ ਖੜ ਜਾਂਦੇ ਸੀ, ਜਰਨੈਲ ਸਿੰਘ ਮਾਇਆ ਮੰਗ ਲੈ, ਕਹਿੰਦੇ ਬਾਪੂ ਜੀ ਸਿੱਖੀ ਦੇ ਦਿਓ, ਨਾਮਦਾਨ ਦੇ ਦਿਓ, ਮਾਇਆ ਨਹੀਂ ਮੰਗਣੀ। ਮਹਾਰਾਜ ਕਹਿੰਦੇ ਚੰਗਾ ਹੋਰ ਪਰਖ ਲੈਂਦੇ ਹਾਂ, ਫਿਰ ਹੋਰ ਪਰਖ ਲੈਂਦੇ ਹਾਂ, ਫਿਰ ਹੋਰ ਪਰਖ ਲੈਂਦੇ ਹਾਂ। ਇੰਨੀ ਜ਼ਿਆਦਾ ਪਰਖ ਲਈ ਸੱਚੇ ਪਾਤਸ਼ਾਹ ਨੇ, ਪਰ ਡੋਲੇ ਨਹੀਂ ਹਨ। ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੀ ਪਰਖ ਲੈਂਦੇ ਨੇ। ਸਿੱਖੀ ਕੋਈ ਅਮੀਰੀ ਦੇ ਨਾਲ ਨਹੀਂ ਪਲਦੀ, ਅਮੀਰੀ ਵਿੱਚ ਤਾਂ ਐਸ਼ੋ ਇਸ਼ਰਤ ਹੁੰਦੀ ਹੈ, ਸਿੱਖੀ ਤਾਂ ਗਰੀਬੀ 'ਚ ਹੀ ਪਲਦੀ ਹੈ। ਗਰੀਬ ਰਹਿ ਕੇ ਹੀ ਸਿੱਖੀ ਪਲਦੀ, ਪਰ ਜੇ ਨਿਮਰਤਾ ਗਰੀਬੀ ਮਨ ਦੀ ਵੀ ਹੋਵੇ, ਸੁੱਤੇ ਸਿੱਧ ਮਾਇਆ ਆ ਜੇ, ਉਹ ਅਲੱਗ ਚੀਜ਼ ਹੈ। ਪਰ ਮਹਾਰਾਜ ਕਹਿੰਦੇ ਪਾਪਾਂ ਵਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਇਉਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਬ ਦੇ ਰਹੇ ਮੁਲਾਣੇ ਨੂੰ ਤੇ ਨਾਲ ਸਾਨੂੰ ਵੀ।
ਪਾਲਣ ਸੁੱਤ ਬਹੁ ਲਾਡ ਲਡਾਵਣਾ,
ਸੋ ਪੁੱਤਰ ਨੂੰ ਪਾਲਣਾ ਲਾਡ ਲਡਾਉਣੇ ਸਾਰਾ ਦਿਨ,
ਇਸ ਦਿਨ ਹਿੱਤ ਸੋ ਹੇਤ ਵਡਾਵਣਾ,
ਰਾਤ ਦਿਨ ਫਿਰ ਮੋਹ ਵਧਾਉਣਾ ਆਪਣੇ ਬੱਚਿਆਂ ਨਾਲ। ਠੀਕ ਹੈ, ਪਿਆਰ ਕਰਨਾ ਚਾਹੀਦਾ, ਫੁਲਵਾੜੀ ਨੂੰ ਸੰਭਾਲਣਾ ਚਾਹੀਦਾ। ਚਾਰ ਸਾਹਿਬਜ਼ਾਦੇ ਦਸਵੇਂ ਪਾਤਸ਼ਾਹ ਦੇ ਵੀ ਸੀ, ਮਹਾਰਾਜ ਛੇਵੇਂ ਪਾਤਸ਼ਾਹ ਦੇ ਸਹਿਜਾਦੇ ਸੀ, ਬੀਬੀ ਵੀਰੋ ਜੀ ਵੀ ਸੀਗੇ। ਇਹ ਤਾਂ ਨਹੀਂ ਉਹ ਗ੍ਰਿਸ਼ਤੀ ਨਹੀਂ ਸੀਗੇ, ਪਾਲੇ ਤਾਂ ਹੈ ਨਾ ਸਾਰੇ। ਪਰ ਇੰਨਾ ਜ਼ਿਆਦਾ ਮੋਹ ਕਰਨਾ, ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਮੋਹ ਵਿੱਚ ਫਸ ਕੇ ਸਾਰਾ ਕੁਝ ਤਿਆਗ ਦੇਣਾ, ਧਰਮ ਦਾ ਤਿਆਗ ਕਰ ਦੇਣਾ, ਮਨੁੱਖਾ ਜਨਮ ਵੀ ਲਿਆ, ਸਿੱਖਾਂ ਦੇ ਘਰੇ ਆਏ ਵੀ, ਫਿਰ ਬੇਅਮਰਤੀਏ ਚਲੇ ਜਾਈਏ, ਫਿਰ ਤਾਂ ਮਨੁੱਖਾ ਜਨਮ ਨਾ ਲੈਣਾ ਹੀ ਚੰਗਾ ਸੀ। ਉਹਦਾ ਕੀ ਫਾਇਦਾ ਹੋਇਆ ਆਪਾਂ ਨੂੰ, ਮਨੁੱਖਾ ਜਨਮ ਲੈ ਕੇ ਉਲਟੇ ਲੇਖੇ ਵਧਾ ਕੇ ਜਾਣ ਦਾ ਕੀ ਫਾਇਦਾ ਸੀ? ਸਵਾਦ ਤਾਂ ਸੀ ਕਿ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਣ ਦਾ ਕੋਈ ਲੇਖਾ ਪੁੱਛੇ ਨਾ ਅੱਗੇ ਜਾ ਕੇ, ਪਰਲੋਕ ਸਾਡਾ ਭਲਾ ਹੋਵੇ। ਕਰਨ ਨੂੰ ਤਾਂ ਅਸੀਂ ਬਹੁਤ ਕੁਛ ਕਰ ਸਕਦੇ ਸੀ, ਪਰ ਇਹ ਲਾਈਨ ਹੀ ਕਿਉਂ ਚੁਣੀ? ਇਹ ਲਾਈਨ ਇਸੇ ਕਰਕੇ ਚੁਣੀ ਕਿ ਸਿੱਖੀ ਦਾ ਪ੍ਰਚਾਰ ਕਰਨਾ, ਮਹਾਰਾਜ ਦੀ ਕਿਰਪਾ ਨਾਲ। ਸੋ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਤੇ ਸਤਿਗੁਰੂ ਦੀ ਖੁਸ਼ੀ ਹੁੰਦੀ ਆ। ਸਾਰੇ ਆਪੋ ਆਪਣੇ ਘਰਾਂ 'ਚ ਬੈਠੇ ਨੇ, ਪਰ ਕਿਸੇ ਦੇ ਮਨ ਵਿੱਚ ਕਦੇ ਹੀ ਚਾਉ ਆਉਂਦਾ ਕਿ ਮੈਂ ਪ੍ਰਚਾਰ ਕਰਨਾ? ਜਿਵੇਂ ਬਹੁਤਾ ਜ਼ਿਆਦਾ ਚਾਉ ਸੀ ਪ੍ਰਚਾਰ ਦਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ, 37 ਨਗਰ ਕੀਰਤਨ ਥਾਂ ਥਾਂ ਕੱਢਣੇ, ਸਿੱਖੀ ਦਾ ਪ੍ਰਚਾਰ ਕਰਨਾ, 14-14 ਕਥਾ ਦਿਹਾੜੀ ਦੀਆਂ ਕਰਨੀਆਂ, ਮਾਹਣੇ ਰਖਾਉਂਦੀਆਂ ਨੇ, ਪਿੰਡਾਂ ਪਿੰਡਾਂ ਜਾਣਾ, ਇੱਕ ਸ਼ੌਂਕ ਸੀ ਉਹਨਾਂ ਨੂੰ ਪ੍ਰਚਾਰ ਦਾ। ਸਾਨੂੰ ਵੀ ਕਹਿਣਾ, ਸਿੰਘੋ ਦਸਵੇਂ ਪਾਤਸ਼ਾਹ ਦੀ ਖੁਸ਼ੀ ਲੈਣੀ, ਪ੍ਰਚਾਰ ਕਰਿਆ ਕਰੋ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵੀ ਸਮਝਾਉਂਦੇ ਨੇ। ਇਸ ਤਰ੍ਹਾਂ ਤਾਂ ਸਾਰੇ ਜੀਵ ਜੰਤ ਵੀ ਕਰ ਲੈਂਦੇ ਨੇ, ਆਪਣੇ ਬਾਲ ਬੱਚੇ ਨੂੰ ਪਿਆਰ ਹਰ ਕੋਈ ਕਰਦਾ, ਪਰ ਮੁੱਖ ਚੀਜ਼ ਜਿਹੜੀ ਆ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੇ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਕਹਿੰਦੇ ਇਸ ਤਰ੍ਹਾਂ ਬੰਦੇ ਦੀ ਸਾਰੀ ਉਮਰ ਇਹਨਾਂ ਕੰਮਾਂ ਕਾਰਾਂ ਚ ਨਿਕਲ ਜਾਂਦੀ ਹੈ। ਪੱਲੇ ਤਾਂ ਕੁਛ ਨਹੀਂ ਜੀ, ਆਪਾਂ ਹੁਣ ਵੀ ਆਪਣੀ ਜ਼ਿੰਦਗੀ ਦਾ ਨਿਚੋੜ ਕੱਢ ਕੇ ਦੇਖੀਏ, ਭਾਈ ਅੱਗੇ ਸਾਖੀ ਆਉਣੀ ਚੱਲ ਕੇ ਇੱਕ ਜਗ੍ਹਾ ਪਿੰਡ ਦੇ ਬਾਹਰ ਬਾਹਰ ਸਜੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਟਹਿਲ ਰਹੇ ਨੇ, ਬਾਹਰ ਬਾਹਰ ਜੀ ਇੱਕ ਕਬਰਾਂ ਜੀ ਉੱਤੇ ਲਿਖਿਆ ਹੋਇਆ 9 ਸਾਲ, 8 ਸਾਲ, 3 ਸਾਲ, 2 ਸਾਲ, ਕਿਸੇ ਇੱਕ 'ਤੇ ਲਿਖਿਆ 20 ਸਾਲ, 15 ਸਾਲ। ਭਾਈ ਮਰਦਾਨਾ ਕਹੇ, ਮਹਾਰਾਜ ਇਹ ਪਿੰਡ ਦੇ ਲੋਕ ਇੰਨੀ ਛੋਟੀ ਉਮਰ ਦੇ ਆ, ਜਲਦੀ ਚੜ੍ਹਾਈ ਕਰ ਜਾਂਦੇ ਹੋਣੇ। ਕਹਿੰਦੇ ਚੱਲ ਮਰਦਾਨਾ, ਪਿੰਡ ਵਾਲਿਆਂ ਨੂੰ ਪੁੱਛਦੇ ਹਾਂ। ਬਜ਼ੁਰਗਾਂ ਕੋਲ ਗਏ, ਕਹਿੰਦੇ ਬਜ਼ੁਰਗੋ ਬਾਹਰ ਤੁਹਾਡੇ ਲਿਖਿਆ ਹੋਇਆ ਕਬਰਾਂ ਦੇ ਉੱਤੇ ਉਮਰਾਂ ਦਾ ਹਿਸਾਬ 2 ਸਾਲ, ਤੁਸੀਂ ਦੇਖਣ ਨੂੰ ਕੋਈ 80 ਸਾਲ ਦਾ ਲੱਗਦਾ, ਕੋਈ 90 ਦਾ ਲੱਗਦਾ, ਕੀ ਕਾਰਨ ਹੈ? ਇੱਕ ਸਿਆਣਾ ਬਜ਼ੁਰਗ ਖੜਾ ਹੋ ਗਿਆ, ਹੱਥ ਜੋੜ ਕੇ, ਮਹਾਰਾਜ ਬੇਨਤੀ ਐਸੀ ਹੈ, ਇੱਥੇ ਸਤਸੰਗ ਘਰ ਬਣਿਆ ਹੋਇਆ ਸਾਡਾ, ਜਿਹੜਾ ਬੰਦਾ ਸਤਸੰਗਤ ਵਿੱਚ ਜਿੰਨਾ ਚਿਰ ਜਾਂਦਾ ਉਹ ਬਹੀ ਖਾਤੇ ਲੱਗੇ ਹੋਏ ਨੇ, ਰਜਿਸਟਰ ਹੁੰਦੇ ਸੀ ਪੁਰਾਣੇ ਬਹੀ ਖਾਤੇ ਕਹਿੰਦੇ ਮਹਾਰਾਜ ਜੀ, ਉਹਦੇ ਉੱਤੇ ਉਹਦਾ ਓਨਾ ਚਿਰ ਲਿਖਿਆ ਜਾਂਦਾ ਵੀ ਅੱਜ ਇਹ ਬੰਦਾ ਇੱਕ ਘੰਟਾ ਸਤਸੰਗ ਚ ਆਇਆ, ਅੱਧਾ ਘੰਟਾ ਆਇਆ, 15 ਮਿੰਟ ਆਇਆ, 2 ਘੰਟੇ ਆਇਆ, 4 ਘੰਟੇ ਆਇਆ। ਜਦੋਂ ਬੰਦਾ ਚੜ੍ਹਾਈ ਕਰ ਜਾਂਦਾ 70-80-90 ਸਾਲ ਦਾ, 100 ਸਾਲ ਦਾ ਹੋ ਕੇ, ਤਾਂ ਫਿਰ ਉਹ ਸਾਰੀ ਕੈਲਕੂਲੇਸ਼ਨ ਕੱਢੀ ਜਾਂਦੀ ਹੈ ਉਹਦੀ। ਉਹ ਅਸੀਂ ਘੰਟਿਆਂ ਦੇ ਫਿਰ ਦਿਨ ਬਣਾਉਂਦੇ ਹਾਂ, ਰਾਤ ਬਣਾਉਂਦੇ ਹਾਂ, ਮਹੀਨੇ ਬਣਾਉਂਦੇ ਹਾਂ, ਸਾਲ ਬਣਾਉਂਦੇ ਹਾਂ। ਸਾਰੀ ਜ਼ਿੰਦਗੀ ਇਹ ਬੰਦਾ ਕੁੱਲ ਸਤਸੰਗ ਵਿੱਚ 3.5 ਸਾਲ ਆਇਆ, ਉਹਦੀ ਕਬਰ ਦੇ ਉੱਤੇ ਲਿਖਿਆ ਜਾਂਦਾ 3.5 ਸਾਲ ਉਮਰ ਦਾ ਹੈ। ਬਾਕੀ ਦੀ ਉਮਰ ਤਾਂ ਖਾਣ ਪੀਣ ਜਿਹੜੀ ਹੰਢਾਈ ਆ ਉਹ ਤਾਂ ਉਮਰ ਹੀ ਨਹੀਂ ਗਿਣੀ ਜਾਂਦੀ, ਉਹ ਤਾਂ ਪਸ਼ੂਆਂ ਦੇ ਤੁੱਲ ਹੈ। ਸੌਣਾ ਵੀ ਪਸ਼ੂਆਂ ਦਾ ਕੰਮ ਹੈ, ਬੰਦੇ ਦਾ ਵੀ। ਇਸੇ ਪ੍ਰਕਾਰ ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ, ਨਿੰਦਰਾ ਭੋਜਨ ਭੋਗ ਭੈ ਜਹ ਪਸ ਪੁਰਖ ਸਮਾਨ, ਗਿਆਨ ਨਰਨ ਨਿਜ ਅਧਿਕਤਾ ਗਿਆਨ ਬਿਨਾ ਪਸ ਜਾਨ। ਗਿਆਨ ਤੋਂ ਬਿਨਾਂ ਇਨਸਾਨ ਪਸ਼ੂ ਦੀ ਨਹੀਂ ਗਿਣਿਆ ਜਾਂਦਾ। ਤਾਂ ਭਾਈ ਮਰਦਾਨਾ ਕਹਿੰਦਾ, ਤਾਂ ਵੀ ਮੈਂ ਕਹਾਂ ਵੀ ਉਮਰਾਂ ਛੋਟੀਆਂ ਕਿਉਂ ਲਿਖੀਆਂ? ਸਤਸੰਗੀ ਉਮਰ ਗਿਣੀ ਜਾਣੀ ਰੱਬ ਦੇ ਦਰ ਤੇ। ਜ਼ਿੰਦਗੀ ਚ ਕਿੰਨੀ ਵਾਰੀ ਗਿਆ, ਸਾਡੀਆਂ ਖਾਧੀਆਂ ਰੋਟੀਆਂ ਨਹੀਂ ਉੱਥੇ ਗਿਣੀਆਂ ਜਾਣੀਆਂ, ਉਹ ਰੋਟੀ ਗਿਣੀ ਜਾਣੀ ਜਿਹੜੀ ਅਸੀਂ ਕਿਸੇ ਨੂੰ ਖਵਾਈ ਹੈ। ਅਸੀਂ ਅੱਜ ਤੱਕ ਕਿੰਨੇ ਲੰਗਰ ਕੀਤੇ, ਕਿੰਨੀ ਰੋਟੀ ਖਵਾਈ, ਕਿਸੇ ਨੂੰ ਕਿੰਨਾ ਪਾਣੀ ਪਿਆਇਆ, ਉਹਦੇ ਬਦਲੇ ਤਾਂ ਕੁਛ ਮਿਲ ਸਕਦਾ? ਕਿੰਨਾ ਕੱਪੜਾ ਦਿੱਤਾ, ਕਿੰਨਾ ਦਸਵੰਧ ਕੱਢਿਆ, ਕਿੰਨਾ ਦਾਨ ਕੀਤਾ। ਇਸ ਕਰਕੇ ਸਤਿਗੁਰੂ ਮਹਾਰਾਜ ਇੱਥੇ ਇਹੀ ਚੀਜ਼ ਸਮਝਾ ਰਹੇ ਹਨ।
ਅੰਤ ਸਮਾਂ ਗਮਨਿਓ ਕਰ ਝਾਰੀ,
ਅੰਤ ਨੂੰ ਆਪਣੇ ਹੱਥ ਝਾੜ ਕੇ ਦੋਵੇਂ ਚੱਲੇ ਜਵਾਰੀ, ਦੋਏ ਹੱਥ ਝਾੜ ਚੱਲਿਆ ਗਿਆ।
ਤਾਂ ਤੇ ਮਨ ਸਮਝੋ ਅਸ ਰੀਤੀ,
ਇਸ ਕਰਕੇ ਮਨ ਦੇ ਅੰਦਰ ਇਹ ਰੀਤੀ ਨੂੰ ਜਾਣ ਲਓ।
ਜਨਮ ਅਕਾਰਤ ਬਿਨ ਹਰ ਪ੍ਰੀਤੀ,
ਹਰੀ ਦੀ ਪ੍ਰੀਤੀ ਤੋਂ ਬਿਨਾਂ ਇਹ ਜਨਮ ਜਿਹੜਾ ਹੈ ਬੰਦੇ ਦਾ, ਜੇ ਪਰਮਾਤਮਾ ਨਾਲ ਪਿਆਰ ਨਹੀਂ ਬਣਿਆ, ਇਹ ਜਨਮ ਬੇਅਰਥ ਹੀ ਚੱਲਿਆ ਗਿਆ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਨੌਵੇਂ ਪਾਤਸ਼ਾਹ ਪੁਕਾਰ ਪੁਕਾਰ ਕੇ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮਿਆ ਕਾਰਥ ਕੀਨ, ਕਹੋ ਨਾਨਕ ਹਰ ਭਜਮਨਾ, ਜੇ ਵਿਧ ਜਲ ਕੋ ਮੀਨ। ਮਹਾਰਾਜ ਕਹਿੰਦੇ, ਬੀਤ ਜੈ ਹੈ ਬੀਤ ਜੈ ਹੈ, ਜਨਮ ਅਕਾਜਰੇ, ਕਿਉਂ ਨਾ ਹਰ ਕੋ ਨਾਮ ਲੇ, ਮੂਰਖ ਨਿਲਾਜਰੇ। ਮੂਰਖਾ ਨਿਲੱਜਾ ਬਸ਼ਰਮਾ, ਰੱਬ ਦਾ ਨਾਂ ਕਿਉਂ ਲੈਂਦਾ, ਕਿਉਂ ਜ਼ਿੰਦਗੀ ਬਰਬਾਦ ਕਰ ਰਿਹਾ, ਕਿਉਂ ਜ਼ਿੰਦਗੀ ਲੰਘਾ ਰਿਹਾ? ਸਵਾਸ ਇਹਨਾਂ ਪੈਸਿਆਂ ਚ, ਇਹਨਾਂ ਪਦਾਰਥਾਂ ਚ ਖਤਮ ਹੋ ਰਹੇ ਨੇ। ਇੱਕ ਇੱਕ ਸਵਾਸ ਨੂੰ ਆਪਣੇ ਨੂੰ ਸੰਭਾਲ ਕੇ ਚੱਲੋ।
ਇਹ ਪਦਾਰਥ ਮੁੱਲ ਜੇ ਸਵਾਸਾ,
ਇਹ ਜਿਹੜਾ ਪਦਾਰਥ ਨੇ ਨਾ, ਇਹ ਪਦਾਰਥਾਂ ਦੇ ਆਪਾਂ ਲਾ ਲੈ ਸਵਾਸ ਨੇ ਅਮੋਲਕ। ਪਦਾਰਥਾਂ ਵਾਸਤੇ ਸਵਾਸ ਖਰਾਬ ਕਰਦੇ ਹੈ, ਸਵਾਸ ਸਾਡੇ ਨਿਕਲ ਰਹੇ ਨੇ 24,000 ਸਵਾਸ, ਉਹਨਾਂ ਨੇ ਨਿਕਲ ਜਾਣਾ, ਲਿਹਾਜ ਨਹੀਂ ਕਰਨਾ। ਕੱਲ ਨਾਲੋਂ ਅੱਜ ਆਪਣੀ ਉਮਰ, ਕੱਲ ਸ਼ਾਮ ਨੂੰ 7 ਵਜੇ ਤੋਂ ਲੈ ਕੇ ਹੁਣ ਤੱਕ 24 ਘੰਟੇ ਉਮਰ ਘੱਟ ਗਈ, ਕੋਈ ਵਧੀ ਨਹੀਂ ਆਪਣੀ ਉਮਰ ਕੱਲ ਦੀ। ਜਨਨੀ ਜਾਣਤ ਸੁੱਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣਨਾ ਜੇ ਦਿਨ ਦਿਨ ਅਵਧ ਘਟਤ ਹੈ। ਮਾਂ ਕਹਿੰਦੀ ਮੇਰਾ ਪੁੱਤਰ ਵੱਡਾ ਹੋ ਰਿਹਾ, ਪਰ ਧਰਮ ਰਾਜਾ ਕਹਿੰਦਾ ਛੋਟਾ ਹੋ ਰਿਹਾ। ਕਹਿੰਦਾ ਇਹ 5 ਸਾਲ ਦਾ ਹੋ ਗਿਆ, ਕਹਿੰਦਾ ਬਾਕੀ ਰਹਿ ਗਏ 75-80 ਚੋਂ। ਮਾਂ ਖੁਸ਼ ਹੁੰਦੀ, ਮੇਰਾ ਪੁੱਤਰ ਹੁਣ 50 ਸਾਲ ਦਾ ਹੋ ਗਿਆ। ਧਰਮਰਾਜ ਕਹਿੰਦਾ 30 ਰਹਿ ਗਏ ਹੋਰ। ਉਹ ਆਪਣੀ ਗਿਣਤੀ ਕਰਦਾ, ਉਹ ਉਲਟੀ ਗਿਣਤੀ ਸ਼ੁਰੂ ਕੀਤੀ ਬੈਠਾ ਇਹਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਮੋਲਕ ਸਵਾਸ, ਪਦਾਰਥਾਂ ਦੇ ਬਦਲੇ ਸੌਂ ਕੇ ਖਾ ਪੀ ਕੇ, ਬੈਸਤ 12 ਚਲਤੇ 18, ਸੋਭਤ ਚੱਲ ਹੈ 30, ਮੈਥਨ ਕਰਤੇ 64 ਚੱਲ ਹੈ, ਕਿਉਂ ਨਾ ਭਜੈ ਜਗਦੀਸ਼। ਕਹਿੰਦੇ ਜਗਦੀਸ਼ ਦਾ ਭਜਨ ਕਿਉਂ ਨਹੀਂ ਕਰਦਾ ਤੂੰ, ਸਵਾਸ ਤਾਂ ਤੇਰੇ ਸਾਰੇ ਖਰਾਬ ਹੋ ਰਹੇ ਨੇ।
ਗਇਓ ਹਾਰ ਅਸ ਢਾਲਿਓ ਪਾਸਾ,
ਇਹੋ ਜਿਹਾ ਪਾਸਾ ਢਾਲਿਆ ਵੀਰ ਤੂੰ ਤਾਂ, ਇਹੋ ਜਿਹਾ ਪਾਸਾ ਸੁੱਟਿਆ, ਹਾਰ ਕੇ ਚਲਿਆ ਗਿਆ। ਜੇ ਹਾਰ ਨਹੀਂ ਸੀ, ਕੀ ਫਾਇਦਾ ਹੋਇਆ ਮਨੁੱਖ ਬਣਨ ਦਾ?
ਜਾਵੇ ਸਤੇ ਔਰ ਸਮਝਣ ਸੋ ਆਵੇ।
ਸੋ ਜਦੋਂ ਇਹਨੂੰ ਸਮਝ ਆਉਂਦੀ ਹੈ ਮਨ ਦੇ ਅੰਦਰ,
ਤਬ ਮਨ ਵਿਸ਼ਿਆਂ ਤੇ ਉਲਟਾਵੇ,
ਤਾਂ ਮਨ ਵਿਸ਼ਿਆਂ ਵਿਕਾਰਾਂ ਤੋਂ ਉਲਟਦਾ, ਫਿਰ ਉਧਰੋਂ ਹਟ ਜਾਂਦਾ। ਜਦੋਂ ਕੋਈ ਸਮਝ ਪੈਂਦੀ ਹੈ ਸਤਸੰਗਤ ਕਰਕੇ,
ਕਰ ਹੈ ਬੰਦਗੀ ਪੇਸ਼ ਖੁਦਾਏ,
ਉਸ ਵਕਤ ਅਕਾਲ ਪੁਰਖ ਦੇ ਚਰਨਾਂ ਚ ਜਾ ਕੇ ਪੈਂਦਾ, ਬੰਦਗੀ ਕਰਦਾ। ਮਹਾਰਾਜ ਮੈਨੂੰ ਤਾਂ ਸਮਝ ਹੀ ਨਹੀਂ ਸੀ, ਸਵਾਸ ਵਾਕਈ ਇਸ ਤਾਂ ਖਰਾਬ ਕਰੀ ਜਾਂਦੇ ਆ, ਕਿਉਂਕਿ ਜਿਹੜਾ ਸਵਾਸ ਹੁਣ ਨਿਕਲ ਰਿਹਾ ਇੱਕ ਕਰਕੇ ਘਟੀ ਜਾਂਦਾ। ਤਾਈਓ ਕਹੀਦਾ ਜਦ ਕਥਾ ਸੁਣਦੇ ਹੋ ਤਾਂ ਵਾਹਿਗੁਰੂ ਮੰਤਰ ਨਾਲ ਮੂੰਹ ਚ ਕਰੀ ਜਾਇਆ ਕਰੋ, ਇਹ ਡਬਲ ਫਾਇਦਾ ਹੋ ਜਾਣਾ ਆਪਾਂ ਨੂੰ। ਕਥਾ ਤਾਂ ਕੰਨਾਂ ਨੇ ਸੁਣਨੀ, ਜ਼ਬਾਨ ਤਾਂ ਖਾਲੀ ਹੋਈ ਹੈ, ਹਿਰਦੇ ਚ ਵਾਹਿਗੁਰੂ, ਜ਼ਬਾਨ ਤੇ ਵਾਹਿਗੁਰੂ, ਔਰ ਕੰਨਾਂ ਦੇ ਵਿੱਚ ਗੁਰੂ ਦੀ ਕਥਾ, ਅੱਖਾਂ ਨਾਲ ਗੁਰਾਂ ਦੇ ਦਰਸ਼ਨ ਕਰੋ।
ਜੋ ਮੈਂ ਤੁਮਸੋ ਕਹੋ ਸੁਣਾਏ,
ਸੋ ਜਿਵੇਂ ਮੈਂ ਤੁਹਾਨੂੰ ਕਹਿ ਕੇ ਸੁਣਾਉਂਦਾ ਹਾਂ, ਉਹ ਸਾਰਾ ਹਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦੇ ਰਾਹੀਂ ਸੁਣਾ ਰਹੇ ਹਨ।
ਤਲੰਗ ਮਹੱਲਾ ਪਹਿਲਾ, ਯਕ ਅਰਜ ਗੁਫਤਮ ਪੇਸਤੋ ਦਰਗੋਸ ਕੁੰਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਸ਼ੁਰੂ ਕੀਤਾ ਤਿਲੰਗ ਰਾਗ ਦੇ ਵਿੱਚ। ਪਹਿਲੇ ਘਰ ਦੇ ਵਿੱਚ ਯਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਇੱਕ ਅਰਜ ਕਰਦਾ ਹਾਂ ਤੁਹਾਡੇ ਅੱਗੇ, ਕੰਨ ਦੇ ਕੇ ਕਿਰਪਾ ਕਰਕੇ ਸੁਣੋ, ਧਿਆਨ ਦੇ ਕੇ ਦੇ ਕੰਨ ਸੁਣੋ ਅਰਦਾਸ ਜੀ। ਉਹ ਬਾਣੀ ਚ ਵੀ ਹੋਰ ਪੰਕਤੀਆਂ ਵੀ ਆਈਆਂ ਹਨ, ਹੁਣ ਕਵੀ ਜੀ ਆਪ ਅਰਥ ਕਰਦੇ ਹਨ।
ਦੋਹਰਾ ਅਰਜ ਕਹੋ ਅਗਰਜ ਪ੍ਰਭੂ ਸੁਣੀਏ ਦਇ ਕਰ ਕਾਨ।
ਹੇ ਵਾਹਿਗੁਰੂ ਜੀ, ਮੈਂ ਅਰਜ ਕਰਦਾ, ਬੇਨਤੀ ਕਰਦਾ ਹਾਂ ਜੀ, ਕਿਰਪਾ ਕਰਕੇ ਕੰਨ ਦੇ ਕੇ ਧਿਆਨ ਦੇ ਕੇ ਮੇਰੀ ਬੇਨਤੀ ਸੁਣੋ।
ਹੱਕ ਕਬੀਰ ਕਰੀਮ ਤੂੰ ਦੇਹੋ ਨਾਮ ਕੋ ਦਾਨ,
ਤੁਸੀਂ ਜੋ ਹੋ ਹੱਕਾ ਤੋਂ ਭਾਵ ਸੱਚ, ਕਬੀਰ ਤੋਂ ਭਾਵ ਵੱਡਾ, ਕਰੀਮ ਤੋਂ ਭਾਵ ਮੇਹਰਾਂ ਵਾਲਾ, ਤੁਸੀਂ ਹੋ ਹੱਕਾ ਕਬੀਰ ਕਰੀਮ ਤੂੰ, ਹੱਕ ਕਬੀਰ ਕਰੀਮ ਤੂੰ ਦੇਹੋ ਨਾਮ ਕੋ ਦਾਨ, ਕਿਰਪਾ ਕਰੋ ਤੁਸੀਂ ਸੱਚੇ ਹੋ, ਵੱਡੇ ਹੋ, ਮੇਹਰਾਂ ਵਾਲੇ ਹੋ, ਮੈਨੂੰ ਕਿਰਪਾ ਕਰਕੇ ਦੇ ਦਿਓ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਕਰਹਿ ਬੰਦਗੀ ਤਨ ਮਨ ਦੀਨਾ,
ਸੋ ਕਿਰਪਾ ਕਰੋ, ਕਰ ਹੈ ਬੰਦਗੀ, ਬੰਦਗੀ ਕਰੀਏ ਅਸੀਂ ਤਨ ਮਨ ਜਿਹੜਾ ਹੈ ਉਹ ਦੇ ਕਰਕੇ ਆਪਣੇ ਗੁਰੂ ਨੂੰ ਭੇਟਾ ਕਰਕੇ।
ਨਾਮ ਸੋ ਜਚ ਹੈ ਹੋਏ ਅਧੀਨਾ,
ਅਧੀਨ ਹੋ ਕੇ ਨਿਮਰਤਾ ਨਾਲ ਬਹੁਤ ਗਰੀਬੀ ਨਾਲ ਨਾਮ ਦਾ ਦਾਨ ਮੰਗਣਾ, ਮਹਾਰਾਜ ਕਿਰਪਾ ਕਰ ਦਿਓ ਨਾਮ ਦੀ ਦਾਤ ਦੇ ਦਿਓ, ਹੋਰ ਤਾਂ ਸਭ ਕੁਛ ਬਖਸ਼ਿਆ ਆਪਨੇ। ਜਿਵੇਂ ਹੋਰ ਪਦਾਰਥ ਮੰਗਦੇ ਆ, ਬਹੁਤ ਸਾਰੇ ਲੋਕ ਅਰਦਾਸ ਕਰਦੇ ਨੇ, ਉਹ ਵੀ ਤਾਂ ਇਸ ਤਰ੍ਹਾਂ ਹੀ ਕਰਦੇ ਅਧੀਨਗੀ ਨਾਲ, ਸੱਚੇ ਪਾਤਸ਼ਾਹ ਸਾਨੂੰ ਆਹ ਦਿਓ ਆਹ ਦਿਓ। ਮਹਾਰਾਜ ਕਹਿੰਦੇ ਨੇ ਨਾਮ ਦਾਨ ਵੀ ਮੰਗੋ।
ਦੀਨ ਬੰਦ ਤਬ ਕਰਨਾ ਧਾਰੈ,
ਸੋ ਦੀਨ ਗਰੀਬਾਂ ਦਾ ਜੋ ਬੰਧਪ ਹੈ ਉਦੋਂ ਕਿਰਪਾ ਕਰਦਾ ਜਦੋਂ ਅਰਦਾਸ ਕਰੀਏ।
ਜੇ ਕਰ ਨਾਮ ਦਾਸ ਨਿਸਤਾਰੈ,
ਨਾਮ ਦੀ ਦਾਤ ਦੇ ਕਰਕੇ ਆਪਣੇ ਦਾਸਾਂ ਨੂੰ ਨਿਸਤਾਰ ਨਿਸਪ੍ਰਪੰਚ ਤੋਂ ਸੰਸਾਰ ਤੋਂ ਤਾਰਦਾ। ਨਾਮ ਇੱਕ ਤਾਂ ਹੁੰਦਾ ਪੰਜ ਪਿਆਰਿਆਂ ਨੇ ਦੇਣਾ, ਪੰਜ ਪਿਆਰਿਆਂ ਨੇ ਵਾਹਿਗੁਰੂ 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 ਨਾਮ ਬਖਸ਼ਿਸ਼ ਕਰਨਾ, ਇਹਦਾ ਦ੍ਰਿੜ ਅਭਿਆਸ ਕਰਨਾ, ਮੂਲ ਮੰਤਰ ਦਾ ਅਭਿਆਸ ਨਿਤਨੇਮ ਕਰਨਾ। ਇੱਕ ਫਿਰ ਜਿਹੜੀ ਬਖਸ਼ਿਸ਼ ਹੁੰਦੀ ਹੈ, ਜਿਵੇਂ ਇੱਕ ਅੱਖਰ ਹੈ, ਅੱਖਰ ਨੇ ਫਿਰ ਜਦੋਂ ਆਪਣਾ ਪ੍ਰਕਾਸ਼ ਧਾਰਿਆ, ਉਹ ਪ੍ਰਕਾਸ਼ ਸਤਿਗੁਰੂ ਦਿੰਦੇ ਨੇ। ਜਿਵੇਂ ਆਪਾਂ ਮੰਗੀਏ ਚੀਜ਼, ਮੈਨੂੰ ਆਪਾਂ ਕਹਿੰਦੇ ਪ੍ਰਸ਼ਾਦ ਦੇ ਦਿਓ, ਪ੍ਰਸ਼ਾਦ ਦੇ ਦਿਓ। ਹੁਣ ਪ੍ਰਸ਼ਾਦ ਅੱਖਰ ਹੈ, ਪਰ ਜਦੋਂ ਪ੍ਰਸ਼ਾਦ ਸਾਡੇ ਹੱਥ ਤੇ ਰੱਖਿਆ ਗਿਆ ਉਦੋਂ ਸਾਨੂੰ ਕੀ ਹੋਇਆ? ਪ੍ਰਸ਼ਾਦ ਪ੍ਰਾਪਤ ਹੋਇਆ। ਪ੍ਰਸ਼ਾਦ ਇੱਕ ਤਾਂ ਹੈ ਅੱਖਰ, ਇੱਕ ਹੈ ਪ੍ਰਸ਼ਾਦ ਜਦੋਂ ਹੱਥ ਤੇ ਟਿਕ ਗਿਆ, ਇੱਕ ਹੈ ਜੋ ਮੁੱਖ ਵਿੱਚ ਪੈ ਗਿਆ ਫਿਰ ਆਨੰਦ ਆਇਆ, ਜਿਵੇਂ ਸਵੇਰ ਦੀ ਕਥਾ ਚ ਆਇਆ ਸੀ, ਤਿੱਥੇ ਨਾਦ ਵਿਨੋਦ ਕੋੜ ਆਨੰਦ, ਫਿਰ ਉਹ ਮੁੱਖ ਚ ਜਾਂਦਾ ਫਿਰ ਅੰਦਰ ਜਾਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਪੰਜਾਂ ਪਿਆਰਿਆਂ ਨੇ ਅੱਖਰੀ ਨਾਮ ਅੱਖਰੀ ਸਾਲਾਹ ਅੱਖਰੀ ਗਿਆਨ ਗੀਤ ਗੁਣ ਗਾਹ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਵਖਾਣ ਨਾਮ ਦੀ ਦਾਤ ਦਿੱਤੀ ਹੈ ਅੱਖਰਾਂ ਕਰਕੇ। ਜਿਹੜੀ ਅੱਖਰਾਂ ਕਰਕੇ ਅਸੀਂ ਪੰਜਾਂ ਪਿਆਰਿਆਂ ਤੋਂ ਨਾਮ ਲਿਆ ਹੈ ਵਾਹਿਗੁਰੂ ਕਹਿਣਾ ਪਾਈ, ਵਾਹਿਗੁਰੂ ਉਹਦਾ ਨਾਮ ਹੈ। ਫਿਰ ਅਸੀਂ ਜਦੋਂ ਗੁਰਾਂ ਦੇ ਅੱਗੇ ਬੇਨਤੀ ਕਰਦੇ ਹਾਂ ਮਹਾਰਾਜ ਨਾਮ ਦੀ ਦਾਤ ਬਖਸ਼ੋ, ਸਤਿਗੁਰੂ ਕਹਿੰਦੇ ਹੋਰ ਅਭਿਆਸ ਕਰ। ਜਿਉਂ ਜਿਉਂ ਅਸੀਂ ਵਾਹਿਗੁਰੂ 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 ਕਹਿੰਦੇ ਹਾਂ ਫਿਰ ਸਤਿਗੁਰੂ ਕੀ ਕਰਦੇ ਨੇ, ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ। ਉਹ ਕਿਣਕਾ ਫਿਰ ਸਤਿਗੁਰੂ ਦਿੰਦੇ ਨਾਮ ਦਾ, ਬਹੁਤ ਬਰੀਕ ਜਿਹਾ ਕਿਣਕੇ ਵਾਂਗੂ ਪ੍ਰਕਾਸ਼ ਜਿਹੜਾ ਸਾਡੇ ਹਿਰਦੇ 'ਚ ਸਮਾ ਜਾਂਦਾ ਜਿੱਥੇ ਗੁਰਾਂ ਦੀ ਕਿਰਪਾ ਹੋ ਜਾਂਦੀ ਹੈ, ਅਤੇ ਉਸੇ ਕਰਕੇ ਹੀ ਸਾਰਾ ਪ੍ਰਕਾਸ਼ ਹੋ ਜਾਂਦਾ, ਜਗਮਗ ਜਗਮਗ ਹੁੰਦੀ ਹੈ। ਅਤੇ ਸਤਿਗੁਰੂ ਫਿਰ ਖੁਸ਼ ਹੋ ਕੇ ਸਿੱਖ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਉਸ ਰੂਪ ਵਿੱਚ ਨਾਮੀ ਦੇ ਨਾਲ ਸਾਡਾ ਮਿਲਾਪ ਹੁੰਦਾ, ਆਤਮਾ ਵੀ ਉਹੀ ਹੈ ਅਤੇ ਪਰਮਾਤਮਾ ਵੀ ਉਹੀ ਹੈ। ਆਤਮਾ ਦੇ ਅਤੇ ਪਰਮਾਤਮਾ ਦਾ ਆਪਸ ਵਿੱਚ ਮਿਲਾਪ ਹੁੰਦਾ। ਸਵੇਰੇ ਆਇਆ ਸੀ ਸੋ ਤਵੰਗ ਪਦ ਤਤ ਪਦ ਅਤੇ ਤਵੰਗ ਪਦ ਤਤ ਪਦ ਦਾ ਮਿਲਾਪ, ਭਾਵ ਜੀਵ ਅਤੇ ਈਸ਼ਵਰ ਦੀ ਮਿਲਾਪਤਾ ਆਪਸ ਵਿੱਚ ਨਾਮ ਦੇ ਨਾਲ, ਨਾਮ ਦਾ ਅਭਿਆਸ ਕਰਕੇ। ਇੰਨਾ ਰੌਲਾ ਜੋ ਪਾਇਆ ਸਾਰਿਆਂ ਨੇ, ਆਹ ਨਹੀਂ ਠੀਕ ਉਹ ਨਹੀਂ ਠੀਕ, ਅਭਿਆਸ ਕਰਕੇ ਨਾਮ ਦੀ ਦਾਤ ਲੈ ਕੇ ਅੰਦਰਲੀਆਂ ਅੱਖਾਂ ਖੋਲ੍ਹ ਕੇ ਚਾਨਣ ਕਰ ਲਓ ਆਪਣੇ ਅੰਦਰ ਅਤੇ ਖੁਦ ਹੀ ਦੇਖ ਲਓ ਸਾਰਾ ਕੁਛ। ਲੋੜ ਨਹੀਂ ਕਿਸੇ ਨੂੰ ਕਹਿਣ ਦੀ ਕਿ ਆਹ ਹੈ ਨਹੀਂ ਠੀਕ ਆਹ ਹੈ ਨਹੀਂ ਠੀਕ, ਇੰਨੀ ਹਿੰਮਤ ਤਾਂ ਹੈ ਨਹੀਂ ਕਰਨ ਦੀ ਅਤੇ ਉਹੀ ਰੌਲਾ ਪਾਈ ਜਾਣਾ। ਇੰਨੀ ਹਿੰਮਤ ਤਾਂ ਜੇ ਰੌਲਾ ਪਾਉਣ ਦੀ ਅਭਿਆਸ ਕਰੋ, ਸੱਚਾਈ ਆਪੇ ਜਾਣੋ ਕਿ ਅਸਲ ਵਿੱਚ ਸੱਚਾਈ ਸਾਰੀਆਂ ਚੀਜ਼ਾਂ ਦੀ ਹੈ ਕੀ, ਸਤਿਗੁਰੂ ਦੀ ਬਖਸ਼ਿਸ਼ ਹੈ ਕੀ। ਜਦੋਂ ਸਿੱਖ ਇਹ ਅਭਿਆਸ ਕਰਦਾ ਆਪਣੇ ਅੰਦਰ ਦੀਆਂ ਸਾਰੀਆਂ ਅਵਸਥਾ ਨੂੰ ਖੋਲ੍ਹਦਾ ਉਦੋਂ ਸਿੱਖ ਨੂੰ ਆਪੇ ਨਜ਼ਰ ਆ ਜਾਂਦਾ ਸਾਰਾ ਕੁਛ। ਤਾਂ ਤੇ ਸਾਨੂੰ ਅੱਜ ਦੇ ਯੁੱਗ ਵਿੱਚ ਅਭਿਆਸ ਦੀ ਬਹੁਤ ਲੋੜ ਹੈ, ਨਾਮ ਦਾ ਅਭਿਆਸ ਕਰਕੇ ਅਸੀਂ ਆਪਣੀ ਅਵਸਥਾ ਨੂੰ ਚਮਕਾ ਕੇ ਤੀਜੇ ਨੇਤਰ ਨੂੰ ਖੋਲ੍ਹ ਕੇ ਸਾਰਾ ਕੁਛ, ਕੋਈ ਔਖਾ ਨਹੀਂ। 300 ਸਾਲ ਪਹਿਲਾਂ ਕੀ ਹੋਇਆ ਦੇਖ ਲਓ, 500 ਸਾਲ ਪਹਿਲਾਂ ਕੀ ਹੋਇਆ ਖੁਦ ਹੀ ਦੇਖ ਲਓ ਆਪਣੀ ਅੱਖਾਂ ਨਾਲ, ਮਹਾਰਾਜ ਕਿਵੇਂ ਖੇਡਦੇ ਸੀ ਗਲੀਆਂ 'ਚ ਖੁਦ ਦੇਖ ਲਓ। ਤਾਂ ਹੈ ਨਹੀਂ ਇੰਨੀ ਹਿੰਮਤ ਅਤੇ ਉਹੀ ਝੂਠ ਬੋਲੀ ਜਾਣਾ, ਬਹੁਤ ਸਾਰੀਆਂ ਗੱਲਾਂ ਕਰਨੀ, ਆਹ ਨਹੀਂ ਠੀਕ ਆਹ ਨਹੀਂ ਠੀਕ। ਜੇ ਤੁਸੀਂ ਆਪ ਦੇਖਣ ਜੋਗੇ ਹੋ ਜਾਓ ਤਾਂ ਤੁਸੀਂ ਦੇਖੋ 10ਵੇਂ ਪਾਤਸ਼ਾਹ ਨੇ ਕੀ ਲਿਖਿਆ, ਪਾਉਂਟਾ ਸਾਹਿਬ ਬਹਿ ਕੇ, ਆਨੰਦਪੁਰ ਸਾਹਿਬ ਬਹਿ ਕੇ, ਦਮਦਮਾ ਸਾਹਿਬ ਬਹਿ ਕੇ, ਦੀਨੇ ਕਾਂਗੜ ਬਹਿ ਕੇ ਕਿਹੜੀ ਬਾਣੀ ਲਿਖੀ ਹੈ, ਅਤੇ ਗੁਰਦੁਆਰਾ ਹੀਰਾ ਘਾਟ ਹਜ਼ੂਰ ਸਾਹਿਬ ਕੀ ਲਿਖਿਆ, ਕੋਈ ਝੂਠ ਹੈ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਉਹੀ ਝੂਠ ਸਾਬਤ ਕਰ ਦੇਣਾ, ਇੱਥੇ ਗੱਲ ਨਹੀਂ ਖੜਨੀ, ਇਹ ਤਾਂ ਦੇਖਣਾ ਪੈਣਾ ਆਪ। ਸਤਿਗੁਰੂ ਸੱਚੇ ਪਾਤਸ਼ਾਹ ਆਪ ਸਭ ਕੁਛ ਸਿੱਖ ਨੂੰ ਦਿਖਾਉਂਦੇ ਨੇ ਕਿ ਆਹ ਭਾਈ ਸਾਡਾ ਹੈ ਸਭ ਕੁਛ, ਅਸੀਂ ਕੀਤਾ ਹੈ। ਜਦ ਸਿੱਖ ਨੂੰ ਸਤਿਗੁਰੂ ਹੀ ਦੱਸਣਗੇ ਤਾਂ ਸਿੱਖ ਕਹੇਗਾ ਵਾਕਈ ਤਾਂ ਮਹਾਰਾਜ ਦਾ ਹੀ ਸਾਰਾ ਕੁਛ, ਇਹ ਸਾਨੂੰ ਭੁਲੇਖੇ ਪਾਉਣ ਵਾਲੇ ਬੰਦੇ ਕੌਣ ਨੇ। ਫਿਰ ਉਹਨਾਂ ਬੰਦਿਆਂ ਦੀ ਪਹਿਚਾਣ ਹੋ ਜਾਵੇਗੀ ਬਈ ਸਾਨੂੰ ਦੁਨੀਆਂ ਗੁੰਮਰਾਹ ਕਰਦੀ ਹੈ, ਗਲਤ ਰਸਤੇ ਉੱਤੇ ਪਾਉਂਦੀ ਹੈ।